ਸੋ ਹੁਣ ਮੱਘਰ ਦੇ ਮਹੀਨੇ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਕਿ ਜਿਹੜੇ ਜੀਵ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਸੁਖੀ ਰਹਿੰਦੇ ਹੋਏ ਨਾਲ ਨਾਲ ਦੋਨਾਂ ਲੋਕਾਂ ਵਿੱਚ ਸ਼ੋਭਾ ਵੀ ਪ੍ਰਾਪਤ ਕਰਦੇ ਨੇ। ਜਿਹੜੇ ਸਿਮਰਨ ਨਹੀਂ ਕਰਦੇ ਉਹ ਸੰਸਾਰ ਵਿੱਚ ਦੁਖੀ ਰਹਿੰਦੇ ਨੇ ਅਤੇ ਉਹਨਾਂ ਦਾ ਪਰਲੋਕ ਵੀ ਵਿਗੜ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਮੰਗਿਰ ਮਾਹਿ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਮੰਗਿਰ ਤੋਂ ਭਾਵ ਮੰਮੇ ਉੱਤੇ ਟਿੱਪੀ, ਕੱਗੇ ਸਿਹਾਰੀ, ਰਾਰੇ ਸਿਹਾਰੀ, ਮੰਗਿਰ ਇਸ ਤਰ੍ਹਾਂ ਕੱਗਾ ਭਾਰਾ ਕਰਕੇ ਬੋਲਣਾ, ਧੱਦਾ ਭਾਰਾ ਕਰਕੇ ਬੋਲੀਦਾ। ਸੋ ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਉਹ ਜੀਵ ਰੂਪ ਇਸਤਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਸੁਹੰਦੀਆਂ ਸੋਭਨੀਕ ਨੇ ਜੋ ਵਾਹਿਗੁਰੂ ਰੂਪ ਪਤੀ ਦੇ ਨਾਲ ਮਿਲ ਬੈਠੀਆਂ ਨੇ, ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਇੱਕ ਥਾਂ 'ਤੇ ਹੈ। ਜਿਹੜੀਆਂ ਜੀਵ ਰੂਪ ਇਸਤਰੀਆਂ ਉਹਦੇ ਭਜਨ ਸਿਮਰਨ ਵਿੱਚ ਜੁੜੀਆਂ ਹੋਈਆਂ ਨੇ ਉਹ ਲੋਕ ਅਤੇ ਪਰਲੋਕ ਹਰ ਥਾਂ 'ਤੇ ਹੀ ਸੋਭਾ ਪਾਉਂਦੀਆਂ ਨੇ। ਜਿੱਥੇ ਵੀ ਚਲੇ ਜਾਣ ਉੱਥੇ ਹੀ ਸੋਭਾ ਪਾਉਂਦੇ ਨੇ, ਭਾਵੇਂ ਉਹ ਧਰਮ ਰਾਜ ਦੇ ਦਰ 'ਤੇ ਰਾਜੇ ਜਨਕ ਵਾਂਗੂ ਚਲੇ ਜਾਣ, ਭਾਵੇਂ ਉਹ ਸੁਭਾਵਕ ਹੀ ਆਪਣੀ ਮਰਜ਼ੀ ਨਾਲ ਸਵਰਗਾਂ ਦਾ ਗੇੜਾ ਲਾ ਦੇਣ, ਭਾਵੇਂ ਉਹ ਆਕਾਸ਼ ਵਿੱਚ ਚਲੇ ਜਾਣ, ਪਤਾਲ ਵਿੱਚ ਚਲੇ ਜਾਣ, ਉਹਨਾਂ ਦੀ ਸੋਭਾ ਹਰ ਜਗ੍ਹਾ ਹੀ ਹੁੰਦੀ ਹੈ। ਔਰ ਫਿਰ ਉਹਨਾਂ ਦੀ ਸੋਭਾ ਗਿਣ ਨਹੀਂ ਸਕਦੇ ਕਿੰਨੀ ਵੱਡੀ ਹੁੰਦੀ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਮੈਂ ਉਹਨਾਂ ਦੀ ਕੀ ਸੋਭਾ ਗਿਣਨਾ ਕਰਾਂ, ਕੀ ਦੱਸਾਂ ਉਹਨਾਂ ਦੀ ਸੋਭਾ ਤੁਹਾਨੂੰ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਕਿਸੇ ਬਹੁਤ ਅਮੀਰ ਵਿਅਕਤੀ ਦੀ ਪਤਨੀ ਕਿੰਨਾ ਮਾਣ ਉਹਨੂੰ ਮਿਲਦਾ, ਪਰ ਕਿਸੇ ਦੇਸ਼ ਦੇ ਵੱਡੇ ਅਹੁਦੇ 'ਤੇ ਬੈਠੇ ਹੋਏ ਬੰਦੇ ਦੀ ਪਤਨੀ ਹੋਰ ਜ਼ਿਆਦਾ ਮਾਣ ਪ੍ਰਾਪਤ ਕਰਦੀ। ਵਿਸ਼ਨੂੰ ਦੀ ਪਤਨੀ ਲਕਸ਼ਮੀ ਉਹ ਸਭ ਤੋਂ ਹੀ ਜ਼ਿਆਦਾ ਮਾਣ ਪ੍ਰਾਪਤ ਕਰਦੀ ਦੁਨੀਆਂ 'ਚ। ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਹੋਏ ਦੇਵੀ ਦੇਵਤਾ ਦੀ ਪਤਨੀ ਹੋਵੇ ਉਹਨੂੰ ਮਾਣ ਮਿਲਦਾ, ਪਰ ਜਿੰਨਾ ਮਾਣ ਰੱਬ ਦੀ ਪਤਨੀ ਨੂੰ ਮਿਲਦਾ, ਜੀਵ ਰੂਪ ਇਸਤਰੀ ਨੂੰ ਮਿਲਦਾ, ਜਿਹੜੇ ਇੱਕ ਵਾਰ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਉਹਦੇ ਮੂਹਰੇ ਸਾਰੇ ਹੀ ਝੁਕ ਜਾਂਦੇ ਨੇ। ਧੰਨ ਹੋ ਧੰਨ ਹੋ, ਤੂੰ ਧੰਨਤਾ ਯੋਗ ਹੈ, ਤੈਨੂੰ ਵਾਹਿਗੁਰੂ ਨੇ ਅਪਣਾਇਆ। ਇਤਨੀ ਤਿੰਨਾਂ ਲੋਕਾਂ 'ਚ ਸੋਭਾ ਹੁੰਦੀ ਹੈ, ਮਹਾਰਾਜ ਕਹਿੰਦੇ ਗਿਣ ਹੀ ਨਹੀਂ ਸਕਦੇ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੰਨੀ ਸੋਭਾ ਹੁੰਦੀ ਹੋਵੇਗੀ ਰੱਬ ਦੇ ਪਿਆਰਿਆਂ ਦੀ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆ। ਜੋ ਸੰਤਾਂ ਰੂਪ ਸਹੇਲੀਆਂ ਨਾਲ ਮਿਲੀਆਂ ਨੇ, ਸੰਗ ਸਾਧ ਸਹੇਲਣੀਆ, ਜਗਿਆਸੂਆਂ ਨਾਲ ਮਿਲੀਆਂ ਨੇ, ਉਹ ਰਾਮ ਦੇ ਨਾਲ ਮਿਲ ਕੇ ਉਹਨਾਂ ਦਾ ਤਨ ਮਨ ਜਿਹੜਾ ਪ੍ਰਫੁੱਲਿਤ ਹੋ ਗਿਆ, ਉਹਨਾਂ ਦਾ ਤਨ ਮਨ ਰਾਮ ਨਾਲ ਭਾਵ ਮੌਲਿਆ ਮਿਲ ਗਿਆ, ਪ੍ਰਫੁੱਲਿਤ ਹੋ ਗਿਆ ਹੈ। ਰਾਮ ਤੋਂ ਭਾਵ ਹੁੰਦਾ ਰਮਿਆ ਹੋਇਆ, ਵਿਆਪਕ ਹੋਣ ਕਰਕੇ ਉਹਦਾ ਨਾਮ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਸੋ ਇਸ ਤਰ੍ਹਾਂ ਅਲੱਗ ਅਲੱਗ ਨਾਮ ਹਨ, ਪਰ ਇਹ ਰਾਮ ਇੱਥੇ ਪਰਮਾਤਮਾ ਦਾ ਨਾਮ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਨਾਰਦ ਮੁਨ ਉਪਦੇਸ਼ਿਆ, ਨਾਰਦ ਮੁਨੀ ਜੀ ਨੇ ਜਦੋਂ ਉਪਦੇਸ਼ ਕੀਤਾ ਸੀ ਪ੍ਰਹਿਲਾਦ ਨੂੰ, ਧਰੂ ਨੂੰ, ਉਹਨਾਂ ਨੇ ਕਿਹਾ ਸੀ ਹਰੀ ਹਰੀ ਰਾਮ ਰਾਮ ਦਾ ਜਾਪ ਕਰੋ, ਇਹ ਗੁਰਮੰਤਰ ਸੀ ਉਦੋਂ। ਉਦੋਂ ਤਾਂ ਹਲੇ ਤ੍ਰੇਤੇ ਵਿੱਚ ਬਾਅਦ ਵਿੱਚ ਰਾਮ ਚੰਦਰ ਜੀ ਹੋਏ ਨੇ, ਇਸ ਕਰਕੇ ਇਹ ਰਾਮ ਨਾਮ ਜਿਹੜਾ ਪਰਮੇਸ਼ਰ ਦਾ ਹੈ। ਜਦੋਂ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਲਿਖਿਆ ਸੀ, ਪੱਥਰ ਤਰਨ ਲੱਗ ਗਏ ਸੀ ਸਮੁੰਦਰ 'ਚ, ਉੱਥੇ ਕੇਵਲ ਉਹਨਾਂ ਨੇ ਲਿਖਿਆ ਸੀ ਰਾਮ, ਪਰਮੇਸ਼ਰ ਦਾ ਨਾਮ, ਉੱਥੇ ਉਹਨਾਂ ਨੇ ਰਾਮ ਚੰਦਰ ਨਹੀਂ ਸੀ ਲਿਖਿਆ। ਇਸ ਕਰਕੇ ਉਹ ਰਾਮ ਦਾ ਆਪ ਵੀ ਨਾਮ ਰਾਮ ਦਾ ਹੀ ਜਪਦੇ ਸੀ। ਰਾਮ ਜੋ ਸਰਬ ਵਿਆਪਕ ਪਰਿਪੂਰਨ ਪਰਮੇਸ਼ਰ ਹੈ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲਣੀਆਂ। ਜੋ ਸਤਸੰਗਤ ਤੋਂ ਬਾਹਰ ਰਹਿੰਦੀਆਂ ਨੇ, ਸੰਤਾਂ ਮਹਾਤਮਾ ਤੋਂ ਦੂਰ ਰਹਿਣਾ, ਗੁਰਮੁਖਾਂ ਤੋਂ ਪਰੇ ਰਹਿੰਦੀਆਂ ਨੇ, ਉਹ ਨਰਦਾਂ ਇਕੱਲੀਆਂ ਹੀ ਰਹਿੰਦੀਆਂ, ਉਹਨਾਂ ਦਾ ਵਾਹਿਗੁਰੂ ਪਤੀ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਦੁਵੈਸ਼ ਖੜੀ ਹੋ ਜਾਂਦੀ, ਈਰਖਾ ਖੜੀ ਹੋ ਜਾਂਦੀ। ਪਰਮੇਸ਼ਰ ਨੂੰ ਈਰਖਾ ਚੰਗੀ ਨਹੀਂ ਲੱਗਦੀ, ਦੁਵੈਸ਼ ਚੰਗੀ ਨਹੀਂ ਲੱਗਦੀ। ਤਾਂਹੀਓ ਸਤਿਗੁਰੂ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਬੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤਿਗੁਰੂ ਕਹਿੰਦੇ ਨੇ, ਸਾਰੇ ਇੱਕ ਥਾਂ ਤੇ ਬੜੇ ਪਿਆਰ ਨਾਲ ਮਿਲ ਕੇ ਸਫਾਂ ਹੁੰਦੀਆਂ ਸੀ ਪਹਿਲਾਂ, ਇਹ ਦਰੀਆਂ ਬਣ ਗਈਆਂ, ਹੁਣ ਗਾਹਾਂ ਗੱਲ ਲੰਘ ਗਈ, ਕਾਰਪੈਟ ਜੇ ਬਣ ਗਏ, ਚੀਜ਼ ਉਹੀ ਹੈ। ਮਹਾਰਾਜ ਜੀ ਕਹਿੰਦੇ ਨੇ, ਗੁਰਮੁਖ ਬੈਸੋ ਸਫਾਂ ਵਿਛਾਏ। ਲਿਖ ਸਕਦੇ ਸੀ ਗੁਰਮੁਖ ਬੈਸੋ, ਪਲੰਘ ਡਾਹ ਕੇ, ਕੁਰਸੀਆਂ ਡਾਹ ਕੇ, ਬਾਣੀ ਅੰਦਰ ਆਇਆ ਨਹੀਂ ਹੈ ਐਸਾ, ਜੇਕਰ ਮੂਹੜੇ ਤੇ ਬਹਿ ਜਾਓ, ਪਲੰਘ ਤੇ ਬੈਠ ਜਾਓ, ਐਸਾ ਕੁਛ ਜ਼ਿਕਰ ਕੀਤਾ ਨਹੀਂ ਗੁਰਾਂ ਨੇ। ਕਿਉਂਕਿ ਮਾਡਰਨ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ। ਜਿਵੇਂ ਉਹ ਬੇਨਤੀ ਕੀਤੀ ਇੱਕ ਵਾਰ ਮਹਾਰਾਜ ਨੂੰ ਸਿੰਘਾਂ ਨੇ ਕਿ ਮਹਾਰਾਜ, ਲੰਗਰ ਦੇ ਵਿੱਚ ਜੇ ਆਹ ਚੀਜ਼ਾਂ ਬਣਾ ਲਿਆ ਕਰੀਏ, ਜਿਵੇਂ ਵਿਆਹ ਸ਼ਾਦੀਆਂ 'ਚ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ, ਤਾਂ ਫਿਰ ਲੰਗਰ ਨਾ ਹੋਇਆ, ਫਿਰ ਮਾਡਰਨ ਲੰਗਰ ਹੋ ਗਿਆ ਹੈ, ਜੋ ਮਰਿਆਦਾ ਹੈ ਉਹੀ ਰੱਖੋ। ਇਸ ਤਰ੍ਹਾਂ ਦਾ ਇਹ ਬਚਨ ਆਇਆ ਹੈ ਕਿ ਗੁਰਮੁਖ ਬੈਸੋ ਸਫਾਂ ਵਿਛਾਏ। ਸਫਾਂ ਵਿਛਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ, ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਤਰ੍ਹਾਂ ਤੱਪੜਾਂ ਦੇ ਉੱਤੇ ਸੰਗਤ ਬੈਠਦੀ ਹੈ, ਇਹ ਸੁੱਤੇ ਸਿੱਧੀ ਪ੍ਰਕਰਨ ਆ ਜਾਂਦਾ। ਮੈਂ ਕੋਈ ਪਿੱਛੋਂ ਤਿਆਰੀ ਨਹੀਂ ਕਰਕੇ ਆਉਂਦਾ, ਨਾ ਮੈਂ ਯਾਦ ਕਰਕੇ ਆਉਂਦਾ ਕੁਛ, ਜੋ ਬੈਠਿਆਂ ਹੀ ਫੁਰ ਜਾਂਦਾ ਆਪਣੇ ਆਪ ਹੀ, ਕਥਾ ਕਰਦਿਆਂ ਕੁਦਰਤੀ ਚੀਜ਼ ਸਾਹਮਣੇ ਆ ਜਾਂਦੀ ਆਪਣੇ ਆਪ ਹੀ। ਕਿਸੇ ਨੂੰ ਮੈਂ ਸੰਬੋਧਨ ਵੀ ਨਹੀਂ ਕਰਦਾ ਕਿ ਤੁਸੀਂ ਆਹ ਕਰਦੇ ਹੋ। ਸੁਭਾਵਕ ਇੱਕ ਜਦੋਂ ਗੁਰਮਤ ਦੀ ਥਰਮਾਮੀਟਰ ਗੁਰਮਤ ਦਾ ਲੱਗਦਾ, ਜਦੋਂ ਆਪਾਂ ਮਿਣਦੇ ਹਾਂ ਕਿਸੇ ਚੀਜ਼ ਨੂੰ, ਸੁਭਾਵਕ ਹੀ ਉਹ ਕਈ ਗੱਲਾਂ ਨਾਲ ਰਲ ਜਾਂਦਾ, ਪਰ ਉਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂ। ਗੁਰਮਤ ਦੀਆਂ ਸੇਧਾਂ ਲੈ ਕੇ ਹੀ ਆਪਾਂ ਪਤਾ ਕਰ ਸਕਦੇ ਹਾਂ ਗੁਰਮਤ ਅਤੇ ਦੁਰਮਤ ਕੀ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਹਰੀ ਪਤੀ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹ ਸਤਸੰਗਤ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ, ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ। ਸਾਡੇ ਏਡੇ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਕਿਤੇ ਗਏ ਨੇ, ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਗੁਰਦੁਆਰਾ ਬਹੁਲਤਾ ਕਰਕੇ ਕਦੇ ਵੀ ਸ਼ਹਿਰ ਦੇ ਅੰਦਰ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਜਿੰਨੇ ਗੁਰੂ ਘਰ ਜਾਂ ਬਾਕੀ ਗੁਰੂ ਸਾਹਿਬ ਵੀ ਬਹੁਤਾ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਬਾਹਰ ਹੀ ਜਾ ਕੇ ਬੈਠਿਆ ਕਰਦੇ ਸੀ, ਉਹ ਵੀ ਥੱਲੇ ਹੀ ਆਸਣ ਲਾ ਦੇਣਾ, ਕਿਸੇ ਦਰਖਤ ਥੱਲੇ ਦੇਖ ਕੇ ਉੱਥੇ ਹੀ ਕੱਪੜਾ ਵਿਛਾ ਕੇ ਬਸ ਉੱਥੇ ਬੈਠ ਜਾਣਾ ਸਮਾਧੀ ਲਾ ਕੇ। ਸੁੱਕੇ ਹੋਏ ਬਾਗ ਹਰੇ ਕੀਤੇ ਗੁਰਾਂ ਨੇ। ਇਸ ਤਰ੍ਹਾਂ ਗੁਰੂ ਸਾਹਿਬ ਵੱਲ ਦੇਖਣਾ ਚਾਹੀਦਾ, ਪਹਿਲੇ ਪਾਤਸ਼ਾਹ ਕਿੱਥੇ ਬੈਠਦੇ ਸਨ। ਇੱਥੋਂ ਤੱਕ ਪਈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਘ ਦੇ ਥੱਲੇ ਹੁਣ ਵੀ ਕੱਪੜਾ ਵਿਛਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕੋਠਾ ਸਾਹਿਬ ਜਿੱਥੇ ਸੁਖਾਸਨ ਹੁੰਦਾ ਹੈ, ਦੇਖੋ ਉਹਦੇ ਥੱਲੇ ਕੱਪੜਾ ਉਹ ਵਿਛਿਆ ਹੋਇਆ ਨਿਸ਼ਾਨੀ ਹੈ ਵੀ ਗੁਰੂ ਸਾਹਿਬ ਰਾਤ ਨੂੰ ਪਲੰਘ 'ਤੇ ਨਹੀਂ ਸੀ ਵਿਰਾਜਮਾਨ ਹੁੰਦੇ। ਪਲੰਘ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ, ਆਪ ਜੀ ਉਹ ਪਲੰਘ ਦੇ ਥੱਲੇ ਬਰਾਜਿਆ ਕਰਦੇ ਸੀ ਥੱਲੇ ਕੱਪੜਾ ਵਿਛਾ ਕੇ। ਇਹ ਚੀਜ਼ ਦੇਖਣ ਵਾਲੀ। ਫਿਰ ਜਦੋਂ ਆਪਾਂ ਭਗਤੀ ਕਰਦੇ ਹਾਂ, ਕੀ ਕਹਿਣਾ, ਸਰੀਰ ਜ਼ਿਆਦਾ ਬਿਰਧ ਹੋ ਜੇ, ਬੈਠਣਾ ਔਖਾ ਹੋ ਜੇ, ਭਗਤੀ ਹਮੇਸ਼ਾ ਧਰਤੀ ਉੱਤੇ ਬਹਿ ਕੇ ਹੀ ਜ਼ਿਆਦਾ ਠੀਕ ਰਹਿੰਦੀ ਹੈ। ਭਗਤੀ ਜਦੋਂ ਕਰਦੇ ਨੇ, ਸਮਾਧੀ ਲਾਉਂਦੇ ਨੇ, ਯੋਗੀ ਯੋਗਾ ਕਰਦੇ ਨੇ, ਸਮਾਧੀਆਂ ਕਿੰਨਾ ਕਿੰਨਾ ਸਮਾਂ ਧਰਤੀ ਉੱਤੇ ਬਹਿ ਕੇ, ਬਿਲਕੁਲ ਥੱਲਿਓਂ ਥਾਂ ਪੱਧਰਾ ਹੋਵੇ, ਫਿਰ ਹੀ ਸਮਾਧੀ ਲੱਗਦੀ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਵਧਾਨ ਇਕਾਗਰ ਚੀਤ ਹੋ ਕੇ ਭਗਤੀ ਕਰਨੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤਸੰਗਤ ਵਿੱਚ ਬਹਿਣ ਨਾਲ ਮਨ ਦਾ ਟਿਕਾਓ ਬਣਦਾ, ਉੱਚਾ ਨੀਵਾਂ ਪੁਣਾ ਖਤਮ ਹੁੰਦਾ। ਸਤਸੰਗਤ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕਉ ਸਾਂਝਾ। ਸਤਸੰਗਤ ਵਿੱਚ ਛੋਟਾ ਵੱਡਾ ਉੱਚਾ ਨੀਵਾਂ ਸਭ ਬੈਠਦੇ ਨੇ, ਦੇਖੋਗੇ ਬਹੁਤੇ ਥਾਵਾਂ ਤੇ ਦਰਵਾਜ਼ੇ ਘੱਟ ਹੁੰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਆ, ਚਾਰੇ ਪਾਸਿਓਂ ਹੀ ਖੁੱਲ੍ਹਾ ਹੈ। ਕਿਸੇ ਦਿਸ਼ਾ 'ਚੋਂ ਕੋਈ ਆਓ, ਕੋਈ ਛੋਟਾ ਆਓ, ਵੱਡਾ ਆਓ, ਹਰ ਇੱਕ ਲਈ ਹਰਿਮੰਦਰ ਸਾਹਿਬ ਸਾਂਝਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜਿੱਥੇ ਸੋਚ ਖੜੀ ਹੈ, ਆਪਾਂ ਨੂੰ ਉੱਥੇ ਉੱਤੇ ਜਾਣਾ ਪੈਣਾ ਹੈ। ਸਾਡੀ ਸੋਚ ਬਹੁਤ ਥੱਲੇ ਥੱਲੇ ਹੀ ਹੈ, ਆਪਣੀ ਸੋਚ ਨੂੰ ਉੱਚਾ ਚੱਕੀਏ। ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਕਰਨਾ ਹੈ, ਇਹਦੇ ਤੋਂ ਆਪਾਂ ਨੂੰ ਆਪ ਹੀ ਸਮਝ ਲੱਗ ਜਾਣੀ ਹੈ। ਸਤਿਗੁਰੂ ਕਹਿੰਦੇ ਜਿਹੜੇ ਸਤਸੰਗਤ ਤੋਂ ਬਾਹਰ ਨੇ, ਇਕੱਲੇ ਇਕੱਲੇ ਜੇ ਤੁਰੇ ਫਿਰਦੇ ਨੇ, ਸੰਗਤ ਵਿੱਚ ਬਹਿ ਕੇ ਰਾਜੀ ਨਹੀਂ ਗੇ, ਹਉਮੈ ਵਿੱਚ ਨੇ ਆਪਣੀ ਵਿੱਚ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀ ਆ, ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ, ਕਦੇ ਗਲੋਂ ਨਹੀਂ ਲੈ ਸਕਦਾ, ਉਹ ਅੰਤ ਨੂੰ ਜਮਾਂ ਦੇ ਵਸ ਵਿੱਚ ਹੀ ਪੈਣਗੀਆਂ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ, ਜਿਨ੍ਹਾਂ ਸਖੀਆਂ ਨੇ ਆਪਣੇ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਉਹ ਨਿਤ ਹਮੇਸ਼ਾ ਹੀ ਵਾਹਿਗੁਰੂ ਦੇ ਦਰਬਾਰ ਵਿੱਚ ਸਾਵਧਾਨ ਖੜੀਆਂ ਮਿਲਣਗੀਆਂ। ਸਮਾਧ ਚਿੱਤ ਹੋ ਕੇ ਉੱਥੇ ਸਮਾਧੀ ਲਾ ਕੇ ਜਾਂ ਖੜ੍ਹੇ ਹੋ ਕੇ ਜਾਂ ਹਮੇਸ਼ਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਉਹ ਦਰਸ਼ਨ ਕਰਦੇ ਨੇ। ਜਿਨ੍ਹਾਂ ਨੇ ਇੱਥੇ ਰਾਵਿਆ ਦਾ ਮਤਲਬ ਹੁੰਦਾ ਇੱਕ ਸਰੀਰਕ ਹੁੰਦਾ ਵਿਕਾਰ, ਇਹ ਹੈ ਆਤਮਕ ਤੌਰ 'ਤੇ ਆਨੰਦ ਮੰਨਣਾ, ਕਿਉਂਕਿ ਵਾਹਿਗੁਰੂ ਮਾਇਆ ਤੋਂ ਰਹਿਤ, ਵਾਹਿਗੁਰੂ ਦੇ ਵਿੱਚ ਸਾਡੀ ਜਦੋਂ ਆਤਮਾ ਲੀਨ ਹੁੰਦੀ ਹੈ, ਉਹ ਜਿਹੜਾ ਆਨੰਦ ਹੈ ਉਹਦਾ ਤਾਂ ਕੋਈ ਅੰਤ ਹੀ ਨਹੀਂ। ਕਿੱਥੇ ਨਾਦ ਵਿਨੋਦ ਕੋੜ ਆਨੰਦ ਹੁੰਦਾ। ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆ, ਰਤਨ ਤੋਂ ਭਾਵ ਹੁੰਦਾ ਵਿਰਾਗ, ਜਵੇਹਰ ਹੁੰਦਾ ਗਿਆਨ, ਲਾਲ ਤੋਂ ਭਾਵ ਹੈ ਪ੍ਰੇਮ, ਮੋਤੀ ਤੋਂ ਭਾਵ ਹੁੰਦੀ ਸ਼ੁੱਧਤਾ, ਮਣੀ ਹੁੰਦੀ ਭਗਤੀ, ਹੀਰਾ ਨਾਮ ਹੁੰਦਾ ਇਤਿਹਾਦਕ। ਇਹ ਸ਼ੁਭ ਗੁਣ ਜਿਹੜੇ ਵਾਹਿਗੁਰੂ ਨੇ ਉਹਨਾਂ ਦੇ ਕੰਠ ਵਿੱਚ ਭਾਵ ਗਲ ਦੇ ਵਿੱਚ ਜੜ ਦਿੱਤੇ, ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਵਸਾ ਦਿੱਤੇ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ, ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਚਰਨ ਧੂੜ ਨੂੰ ਬਾਂਛੈ, ਚਾਹੁਣਾ ਕਰ ਤੂੰ ਵੀ ਜੋ ਵਾਹਿਗੁਰੂ ਦੇ ਦਰਵਾਜ਼ੇ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ, ਸਤਸੰਗ ਦਰਵਾਜ਼ੇ ਅੰਦਰ ਆ ਕੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਪਈਆਂ ਨੇ। ਭਗਤ ਕਬੀਰ ਜੀ ਜਿਵੇਂ ਫਰਮਾਉਂਦੇ ਨੇ, ਕਬੀਰ ਜਿਹ ਦਰ ਆਵਤ ਜਾਤਿਆ ਹੋ, ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਜੀ ਕਹਿੰਦੇ ਹਰੀ ਦੇ ਦਰ ਦੇ ਉੱਤੇ ਜਾ ਕੇ ਬੈਠਣਾ ਕਰ, ਉਹ ਦਰ ਨਾ ਛੱਡ, ਇਹੀ ਦਰ ਸਭ ਤੋਂ ਵੱਡਾ ਦਰ ਹੈ। ਮੰਗਿਰ ਪ੍ਰਭ ਆਰਾਧਨਾ ਬਹੁੜਨਾ ਜਨਮੜੀਆ, ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜੇ ਵਾਹਿਗੁਰੂ ਨੂੰ ਆਰਾਧਨਾ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਬਹੁੜ ਹੁੰਦਾ ਮੁੜ ਕੇ, ਜੰਮਦੀਆਂ ਮਰਦੀਆਂ ਨਹੀਂ, ਫੇਰ ਨਹੀਂ ਆਉਂਦੀਆਂ ਸੰਸਾਰ ਦੇ ਅੰਦਰ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਚੀਜ਼ ਮਹਾਰਾਜ ਨੂੰ ਭਾਉਂਦੀ ਹੈ ਉਹਦੇ ਬਾਰੇ ਸੋਚੋ ਹਮੇਸ਼ਾ। ਕਈ ਵਾਰ ਆਪਾਂ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਭਾਉਂਦੀ ਉਹਨਾਂ ਨੂੰ, ਤੁਸੀਂ ਫਿਰ ਬਾਅਦ ਵਿੱਚ ਤੰਗ ਹੋਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਇੱਕ ਤਾਂ ਹੁੰਦੇ ਆਮ ਜੀਵ, ਇੱਕ ਹੁੰਦੀਆਂ ਪਹੁੰਚੀਆਂ ਰੂਹਾਂ, ਪਹੁੰਚੀਆਂ ਰੂਹਾਂ ਸਾਰਾ ਕੁਝ ਪਤਾ ਕਰ ਲੈਂਦੀਆਂ ਕਿ ਮਹਾਰਾਜ ਨੂੰ ਕੀ ਪ੍ਰਵਾਨ ਹੈ ਕੀ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਨੇ ਮੈਂ ਜੋ ਮਰਿਆਦਾ ਸ਼ੁਰੂ ਤੋਂ ਲੈ ਕੇ ਬਣਾਈ ਹੈ ਦਸਾਂ ਸਰੂਪਾਂ ਤੱਕ, ਉਹਨੂੰ ਨਾ ਛੇੜੋ ਨਾ ਬਦਲੋ, ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਉਦੋਂ ਤੱਕ ਕੀ ਹੈ ਜਦੋਂ ਤੱਕ ਤੁਸੀਂ ਉਸ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਚੱਲਦੇ ਹੋ, ਕਿਉਂਕਿ ਕਿਸੇ ਨੇ ਅੱਗੇ ਫਿਰ ਜਾ ਕੇ ਸਾਡੀ ਬਾਂਹ ਤਾਂ ਫੜਨੀ ਨਹੀਂ। ਜਿਨ੍ਹਾਂ ਨੇ ਬਦਲੀ ਆ ਉਹਨਾਂ ਨੇ ਵੀ ਨਹੀਂ ਫੜਨੀ, ਉਹ ਤਾਂ ਵਿਚਾਰੇ ਕਿਸੇ ਮਜਬੂਰੀ ਬਸ ਮਰਿਆਦਾ ਬਦਲਦੇ ਨੇ। ਇਸ ਕਰਕੇ ਸਹੀ ਮਰਿਆਦਾ ਦੇ ਅੰਦਰ ਹੀ ਸਾਨੂੰ ਰਹਿਣਾ ਚਾਹੀਦਾ, ਆਪਣੀਆਂ ਮਨਮਰਜ਼ੀਆਂ ਨਹੀਂ ਕਰਨੀਆਂ। ਜੇ ਅਸੀਂ ਤੁਹਾਡੇ ਸਿੱਖ ਬਣਨਾ ਹੁੰਦਾ ਫਿਰ ਬਣ ਜਾਂਦੇ, ਜੇ ਅਸੀਂ ਗੁਰੂ ਦੇ ਸਿੱਖ ਹਾਂ ਫਿਰ ਅਸੀਂ ਗੁਰੂ ਦੀ ਮਰਿਆਦਾ 'ਚ ਹੀ ਚੱਲਾਂਗੇ, ਜੇ ਬੰਦੇ ਦੇ ਸਿੱਖ ਹੁੰਦੇ ਫਿਰ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਇਸ ਕਰਕੇ ਬੰਦਿਆਂ ਦੀ ਬਣਾਈ ਹੋਈ ਕੋਈ ਮਰਿਆਦਾ ਉੱਥੇ ਪ੍ਰਵਾਨ ਨਹੀਂ ਹੈ। ਪੋਹ ਦੇ ਮਹੀਨੇ ਦੁਆਰਾ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਿਹਦਾ ਮਨ ਤਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਗਿਆ ਹੈ, ਉਹਨੂੰ ਪੋਹ ਦੇ ਮਹੀਨੇ ਦੀ ਠੰਡਕ ਦੁੱਖ ਨਹੀਂ ਦਿੰਦੀ, ਪ੍ਰਤੱਖ ਵੀ ਠੰਡ ਨਹੀਂ ਲੱਗਦੀ। ਬਹੁਤ ਗੱਲਾਂ ਹੁੰਦੀਆਂ ਅੱਗੇ ਸਿਮਰਨ ਵਿੱਚ, ਇਹ ਚੀਜ਼ਾਂ ਆਉਂਦੀਆਂ ਨੇ। ਹੁਣ ਤਾਂ ਇਹ ਗੱਲ ਵੈਸੇ ਝੂਠ ਹੀ ਲੱਗਣੀ ਆਪਾਂ ਨੂੰ, ਬਈ ਇੰਨੀ ਬਰਫ਼ ਪੈਂਦੀ ਹੋਵੇ ਅਤੇ ਬਰਫ਼ ਨਾ ਲੱਗੇ, ਠੰਡ ਨਾ ਲੱਗੇ ਬੰਦੇ ਨੂੰ। ਜਦ ਭਾਈ ਵਿਧੀ ਚੰਦ ਮੱਛ ਦੇ ਭੱਠ ਵਿੱਚ ਵੜ ਗਿਆ, ਉਹਨੂੰ ਅੱਗ ਨਹੀਂ ਲੱਗੀ ਉੱਥੇ, ਰੋਮ ਵੀ ਨਹੀਂ ਸੜਿਆ, ਉਹ ਕਿਵੇਂ ਬਚਾਇਆ ਸੀ? ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਕੱਢ ਲੈਂਦੇ ਨੇ ਕਿਸੇ ਵੀ ਥਾਂ ਤੋਂ, ਰੱਖਿਆ ਹਰ ਜਗ੍ਹਾ ਕਰਨੀ। ਇਹ ਚੀਜ਼ਾਂ ਤਾਂ ਪੰਜ ਤੱਤ ਹੀ ਨੇ ਨਾ, ਸੰਸਾਰ ਦੀ ਕੋਈ ਚੀਜ਼ ਪਰਮੇਸ਼ੁਰ ਤੋਂ ਬਾਹਰ ਨਹੀਂ, ਉਹਦੇ ਹੁਕਮ ਦੇ ਅਨੁਸਾਰ ਹੀ ਹੈ। ਵਾਹਿਗੁਰੂ ਦੀ ਜਦੋਂ ਕਿਰਪਾ ਹੁੰਦੀ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਿਆ ਨਾ ਭਾਈ, ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ। ਪੋਹ ਦੇ ਮਹੀਨੇ ਦੁਆਰਾ ਹੁਣ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ, ਉਹਨੂੰ ਜੜਤਾ ਰੂਪੀ ਤੁਖਾਰ ਹੁੰਦੀ, ਬਰਫ਼ ਨਹੀਂ ਵਿਆਪਦੀ, ਪ੍ਰਤੱਖ ਬਰਫ਼ ਅਸਰ ਨਹੀਂ ਕਰਦੀ ਉਹਨਾਂ ਦੇ ਉੱਤੇ, ਬਰਫ਼ ਕਿਉਂਕਿ ਬੇਜਾਨ ਹੁੰਦੀ ਹੈ, ਪਾਣੀ ਤਾਂ ਹਲੇ ਹਿਲਦਾ ਜੁਲਦਾ, ਤਾਂ ਲੀਕੁਇਡ ਚੀਜ਼ ਹੈ ਪਾਣੀ, ਬਰਫ਼ ਲੀਕੁਇਡ ਨਾ ਹੋਣ ਕਰਕੇ ਇਹਨੂੰ ਜੜਤਾ ਕਹਿੰਦੇ ਨੇ, ਇੱਕ ਜਗ੍ਹਾ ਦੇ ਉੱਤੇ ਟਿੱਕੀ ਪਈ ਰਹਿੰਦੀ ਹੈ। ਜੜਤਾ ਹੁੰਦੀ ਅਸਲ ਵਿੱਚ ਮਾਇਆ, ਮਾਇਆ ਅੰਦਰ ਜੜਤਾ ਹੈ, ਚੇਤਨਤਾ ਨਹੀਂ, ਚੇਤਨਤਾ ਹੈ ਬ੍ਰਹਮ ਦੇ ਵਿੱਚ। ਤੋ ਜੜਤਾ ਜਿਹੜੀ ਜੜਤਾ ਰੂਪੀ ਬਰਫ਼ ਹੈ, ਇਹ ਜੀਵ ਨੂੰ ਵਿਆਪਦੀ ਨਹੀਂ। ਜਿਨ੍ਹਾਂ ਦੇ ਗਲ ਨਾਲ ਹਰੀਪਤੀ ਆਪ ਮਿਲਿਆ, ਜਿਹਨੂੰ ਗਲ ਨਾਲ ਲਾ ਲਿਆ ਹੈ, ਉਹਨੂੰ ਮਾਇਆ ਦੀ ਜੜਤਾ ਨਹੀਂ ਵਿਆਪਦੀ। ਜੇ ਪਾਣੀ ਤਾਂ ਜਿੱਧਰ ਨੂੰ ਜੀ ਕਰੇ ਚੱਲਿਆ, ਦਰਵੀ ਭੂਤ ਹੋ ਗਿਆ, ਥੱਲੇ ਨਿਮਾਣ ਨੂੰ ਚੱਲਿਆ। ਨਿਮਰਤਾ ਦਾ ਵਾਚਕ ਹੈ ਪਾਣੀ, ਨਿਰਮਲਤਾ ਦਾ ਵਾਚਕ ਹੈ ਪਾਣੀ। ਗੁਰਮੁਖ ਅੰਦਰ ਪਾਣੀ ਵਾਲੇ ਗੁਣ ਹੁੰਦੇ ਨੇ, ਨਿਰਮਲਤਾ ਅਤੇ ਦਰਵੀ ਭੂਤ ਹੋਣਾ, ਲੀਕੁਇਡ ਜਿੱਧਰ ਨੂੰ ਮਰਜ਼ੀ ਢਲ ਜਾਂਦਾ, ਪਰ ਬਰਫ਼ ਉੱਥੇ ਪੱਥਰ ਵਰਗੀ ਹੋ ਜਾਂਦੀ। ਬਰਫ਼ ਪਾਣੀ ਹੋਈ ਆ, ਪਰ ਜੇ ਬਰਫ਼ ਦਾ ਡਲਾ ਮਾਰੀਏ ਜ਼ੋਰ ਦੀ, ਕਿਸੇ ਦੇ ਸੱਟ ਵੱਜਦੀ ਬਹੁਤ। ਬਰਫ਼ ਅੰਦਰ ਚੀਜ਼ਾਂ ਤਬਦੀਲ ਹੋ ਜਾਂਦੀਆਂ ਨੇ। ਜੇ ਬਰਫ਼ ਹੈ ਜਿਹੜੀ, ਸਤਿਗੁਰੂ ਕਹਿੰਦੇ ਇਸੇ ਪ੍ਰਕਾਰ ਇਹ ਬਰਫ਼ ਜੜਤਾ, ਜੜਤਾ ਤੋਂ ਭਾਵ ਮਾਇਆ, ਮਾਇਆ ਨਹੀਂ ਵਿਆਪਦੀ ਗੁਰਮੁਖਾਂ ਨੂੰ, ਜਿਨ੍ਹਾਂ ਨੂੰ ਵਾਹਿਗੁਰੂ ਆਪਣੇ ਗਲ ਨਾਲ ਲਾਉਂਦੇ ਨੇ। ਪ੍ਰਤੱਖ ਠੰਡ ਵੀ ਨਹੀਂ ਵਿਆਪਦੀ ਉਹਨਾਂ ਨੂੰ, ਰੱਬ ਦੇ ਪਿਆਰਿਆਂ ਨੂੰ। ਆ ਹੁਣ ਹੇਮਕੁੰਡ ਸਾਹਿਬ ਆਪਾਂ ਜਾਈਏ, ਕਿੰਨੇ ਕੋਟ ਲੈ ਕੇ ਜਾਂਦੇ ਹਾਂ, ਬਰਫ਼ ਪੈਂਦੀ ਹੈ ਉੱਥੇ। ਸਿੱਧ ਲੋਕ ਇੱਕੋ ਹੀ ਚੋਗਾ ਜਿਹਾ ਪਾ ਕੇ ਜਾਂ ਇੱਕ ਲੱਕ ਨੂੰ ਕਪੀਨ ਜੀ ਬੰਨ ਕੇ ਬੈਠੇ ਨੇ, ਨੰਗਾ ਪਿੰਡਾ, ਜਿਹੜੇ ਗੁਫਾਵਾਂ ਦੇ ਵਿੱਚ ਬੈਠੇ ਨੇ। ਸੋ ਗੁਫਾ ਦੇ ਵਿੱਚ ਬੈਠਿਆਂ ਹੋਇਆਂ ਨੂੰ ਉੱਥੇ ਨਿੱਗ ਰਹਿੰਦਾ, ਉੱਥੇ ਉਹਨਾਂ ਨੂੰ ਹਮੇਸ਼ਾ ਗਰਮੀ ਹੀ ਲੱਗਦੀ, ਸਰਦੀ ਨਹੀਂ ਲੱਗਦੀ, ਕਿਉਂਕਿ ਉਹਨਾਂ ਦੇ ਅਭਿਆਸ ਹੀ ਐਸੇ ਹੁੰਦੇ ਨੇ। ਭਗਤੀ ਵਾਲਿਆਂ ਨੂੰ ਵੀ ਸਤਿਗੁਰੂ ਕਿਰਪਾ ਕਰਦੇ ਨੇ, ਇਹਨਾਂ ਨੂੰ ਤਾਂ ਠੰਡ ਲੱਗਣੀ ਕੀ ਹੈ, ਗਰਮੀ ਕੀ ਲੱਗਣੀ ਹੈ। ਪਰ ਯੋਗੀ ਲੋਕ ਕੀ ਕਰਦੇ ਨੇ, ਆਪਣੇ ਨੱਕ ਦੀ ਸੁਰ ਚਲਾ ਲੈਂਦੇ ਨੇ। ਜੇ ਦੇਖਿਆ ਵੀ ਹੁਣ ਠੰਡ ਲੱਗਣ ਲੱਗ ਗਈ, ਸੱਜੀ ਸੁਰ ਦੇ ਰਾਹੀਂ ਫਿਰ ਇਹ ਚੜ੍ਹਾ ਕੇ ਸਵਾਸ ਖੱਬੀ ਰਾਹੀਂ ਉਤਾਰਨਾ ਸ਼ੁਰੂ ਕਰਨੇ, ਕਿਉਂਕਿ ਸੱਜੀ ਸੁਰ ਆਪਣੇ ਨੱਕ ਦੀ ਸੂਰਜ ਦੀ ਹੈ, ਖੱਬੀ ਸੁਰ ਜਿਹੜੀ ਉਹ ਚੰਦਰਮਾ ਦੀ ਹੈ। ਜੇ ਯੋਗੀਆਂ ਨੂੰ ਬਹੁਤੀ ਲੱਗੇ ਗਰਮੀ, ਫਿਰ ਉਹ ਖੱਬੇ ਨੱਕ ਤੋਂ ਸਵਾਸ ਚੜ੍ਹਾ ਕੇ ਸੱਜੇ 'ਚ ਨੂੰ ਛੱਡਣਾ ਸ਼ੁਰੂ ਕਰ ਦਿੰਦੇ, ਇੰਨੇ ਨਾਲ ਹੀ ਗਰਮੀ ਲੱਗਣੀ ਹਟ ਜਾਂਦੀ ਹੈ। ਸਾਡੇ ਸਰੀਰ ਦੇ ਅੰਦਰ ਹੀ ਸਾਰਾ ਕੁਛ ਹੈ, ਪਰ ਮਨੁੱਖ ਕਹਿੰਦਾ ਕਿਹੜਾ ਖੇਚਲ ਕਰੂਗਾ, ਸੌਖੇ ਸਾਧਨ ਕਰ ਲੈਂਦੇ। ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ, ਜਿਨ੍ਹਾਂ ਦਾ ਮਨ ਗੁਰਾਂ ਦੇ ਚਰਨਾਰ ਬਿੰਦ ਚਰਨਾ ਕਮਲਾਂ ਨਾਲ ਬੇਦਿਆ ਤੋਂ ਭਾਵ ਹੁੰਦਾ ਬਿੰਨਿਆ ਗਿਆ, ਰਚ ਮਿਚ ਗਿਆ, ਉਹਨਾਂ ਨੂੰ ਸਾਹ ਹੁੰਦਾ ਪਰਮਾਤਮਾ ਦਾ ਦਰਸ਼ਨ ਲੱਗੜਾ, ਲੱਗੜਾ ਹੁੰਦਾ ਪ੍ਰਾਪਤ ਹੋਇਆ, ਉਹਨਾਂ ਨੂੰ ਦਰਸ਼ਨਾਂ ਦਾ ਉਤਸ਼ਾਹ ਲੱਗਿਆ ਤੇ ਪ੍ਰਾਪਤ ਵੀ ਹੋਇਆ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹ, ਜਿਨ੍ਹਾਂ ਨੇ ਗੋਬਿੰਦ ਗੋਪਾਲ ਪਰਮਾਤਮਾ ਦੀ ਓਟ ਲੈ ਕੇ ਸਵਾਮੀ ਦੀ ਸੇਵਾ ਕੀਤੀ ਆ, ਉਹਨਾਂ ਨੇ ਆਪਣੇ ਜਨਮ ਦਾ ਲਾਭ ਖੱਟ ਲਿਆ। ਜਿਨ੍ਹਾਂ ਨੇ ਗੋਬਿੰਦ ਗੋਪਾਲ ਪਰਮੇਸ਼ਰ ਦੀ ਓਟ ਫੜੀ ਹੈ, ਰਾਏ ਤੋਂ ਭਾਵ ਜੋ ਰਾਜਾ ਰੂਪ ਹੈ, ਉਹਨਾਂ ਨੂੰ ਸਵਾਮੀ ਦੀ ਸੇਵਾ ਦਾ ਲਾਭ ਪ੍ਰਾਪਤ ਹੋ ਗਿਆ। ਲਾਭ ਉਹਨਾਂ ਨੂੰ ਕਿਹੜਾ ਮਿਲਿਆ? ਵਿਖਿਆ ਪੋਹ ਨਾ ਸਕਈ ਮਿਲ ਸਾਧੂ ਗੁਣ ਗਾ, ਜੋ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਹ ਗਾਇਨ ਕਰਦਾ ਹੈ, ਗੁਣਾਂ ਦਾ ਗਾਹ ਵਿਚਾਰ ਕਰਦਾ ਹੈ, ਉਹਨੂੰ ਜਿਹੜੀ ਵਿਖਿਆ ਹੁੰਦੀ ਮਾਇਆ, ਇਹ ਪੋਹ ਨਹੀਂ ਸਕਦੀ। ਮਾਇਆ ਦਾ ਪ੍ਰਭਾਵ ਉਹਨਾਂ ਜੀਵਾਂ ਦੇ ਉੱਤੇ ਨਹੀਂ ਪੈ ਸਕਦਾ, ਮਿਲ ਕਰਕੇ ਜਿਹੜੇ ਗੁਣਾਂ ਨੂੰ ਗਾਉਣਾ। ਸੋ ਜਿਹੜੇ ਸੰਤ ਮਹਾਤਮਾ ਪੂਰਨ ਬ੍ਰਹਮ ਗਿਆਨੀ ਹੁੰਦੇ ਨੇ, ਪਹੁੰਚੇ ਹੋਏ, ਜਦ ਉਹਨਾਂ ਦੀ ਅਸੀਂ ਸੰਗਤ ਕਰਦੇ ਤਾਂ ਉਹ ਤੜਕੇ 2 ਵਜੇ ਉੱਠਦੇ ਸੀਗੇ, ਉੱਠ ਕੇ ਉਹਨਾਂ ਨੇ ਇਸ਼ਨਾਨ ਕਰਨ ਲਈ ਸਾਨੂੰ ਵੀ ਭੇਜ ਦੇਣਾ, ਆਪ ਵੀ ਉੱਠਣਾ। ਔਰ ਫਿਰ ਇਕੱਠਿਆਂ ਨੇ ਬਹਿ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਾਉਣਾ, ਆਪ ਵੀ ਕਰਨਾ, ਉਹਨਾਂ ਨਾਲ ਬਹਿ ਕੇ ਸਿਮਰਨ ਕਰਨ ਦਾ, ਨਿਤਨੇਮ ਕਰਨ ਦਾ ਵੱਖਰਾ ਹੀ ਆਨੰਦ ਹੁੰਦਾ। ਇੱਕ ਅੰਮ੍ਰਿਤ ਵੇਲੇ ਬ੍ਰਹਮ ਗਿਆਨੀ ਦੇ ਕੋਲ ਬੈਠ ਕੇ ਪਾਠ ਕਰਨਾ ਇੱਕ ਬੜੀ ਵੱਡੀ ਗੱਲ, ਅਤੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਪਾਠ ਕਰਨਾ ਹੋਰ ਵੀ ਜ਼ਿਆਦਾ ਕਿਰਪਾ ਹੁੰਦੀ ਹੈ। ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ। ਜਿਹਦੇ ਅੰਦਰ ਸੱਚੀ ਪ੍ਰੀਤੀ ਦਾ ਸਮਾਹ ਹੁੰਦਾ ਸਮਾੜਾ, ਸਮਾੜਾ ਹੁੰਦਾ ਆਨੰਦ। ਜਿਨ੍ਹਾਂ ਦੇ ਅੰਦਰ ਸੱਚੀ ਪ੍ਰੀਤੀ ਦਾ ਸਮਾਹ ਆਨੰਦ ਪ੍ਰਾਪਤ ਹੋਇਆ ਨਾ, ਉਹ ਜੀਵ ਰੂਪ ਇਸਤਰੀ ਜਿਸ ਪਰਮਾਤਮਾ ਤੋਂ ਪੈਦਾ ਹੋਈ ਸੀ, ਉਹ ਸੱਚੇ ਆਨੰਦ ਨੂੰ ਪ੍ਰਾਪਤ ਕਰਕੇ ਮੁੜ ਉਸੇ ਬ੍ਰਹਮ ਦੇ ਵਿੱਚ ਵਾਪਸ ਜਾ ਮਿਲੀ। ਜਹਿ ਤੇ ਉਪਜੋ ਨਾਨਕਾ ਲੀਨ ਤਾਹੇ ਮੈਂ ਮਾਨ, ਉੱਥੇ ਹੀ ਚਲਿਆ ਗਿਆ, ਵਾਹਿਗੁਰੂ ਦੇ ਅੰਦਰ ਹੀ ਲੀਨ ਹੋ ਗਿਆ ਜਾ ਕੇ। ਕਾਰੋ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੁੜੀਆ। ਜਿਹਦੇ ਮਨ ਰੂਪ ਕਰ ਹੁੰਦਾ ਹੱਥ, ਕਰ ਦੇ ਰਾਰੇ ਨੂੰ ਔਂਕੜ, ਜਿਹਦੇ ਮਨ ਰੂਪ ਕਰ ਹੱਥ ਨੂੰ ਪਰਮਾਤਮਾ ਨੇ ਫੜ ਲਿਆ, ਜਾਂ ਪਾਰ ਬ੍ਰਹਮ ਨੇ ਜਿਹੜੀ ਜੀਵ ਰੂਪ ਇਸਤਰੀ ਮਨ ਰੂਪ ਹੱਥ ਤੋਂ ਫੜ ਲਈ ਹੈ, ਉਹ ਮੁੜ ਕੇ ਉਹਦੇ ਨਾਲੋਂ ਵਿਛੜਦੀ ਨਹੀਂ। ਇਹ ਪਰਮਾਤਮਾ ਦੀ ਪੱਕੀ ਗੱਲ ਹੈ। ਦੁਨੀਆਂ ਅੰਦਰ ਆਪਾਂ ਕਿਸੇ ਤੱਕ ਵੀ ਸੀਮਤ ਨਹੀਂ, ਮਾਇਆ ਵੀ ਜੇ ਆ ਜੇ ਇਹ ਵੀ ਛੱਡ ਜਾਂਦੀ, ਬਾਲ ਬੱਚਾ ਵੀ ਛੱਡ ਜਾਂਦਾ, ਮਾਤਾ ਪਿਤਾ ਵੀ ਛੱਡ ਸਕਦਾ, ਰਿਸ਼ਤੇਦਾਰ ਦੋਸਤ ਮਿੱਤਰ, ਕਿਸੇ 'ਤੇ ਪੱਕਾ ਯਕੀਨ ਨਹੀਂ ਕਿ ਨਹੀਂ ਛੱਡੇਗਾ ਸਾਨੂੰ, ਛੱਡ ਦੇਣਾ ਉਹਨੇ, ਕਿਉਂਕਿ ਜੀਵ ਉਦੋਂ ਤੱਕ ਸਾਡੇ ਨਾਲ ਜੁੜਿਆ ਜਦੋਂ ਤੱਕ ਉਹਦਾ ਮਤਲਬ ਹੁੰਦਾ, ਜਦੋਂ ਤੱਕ ਸਾਡੇ ਕੋਲ ਮਾਇਆ, ਜਦੋਂ ਇਹ ਮਾਇਆ ਦੀ ਘਾਟ ਪਈ ਉਸੇ ਵਕਤ ਹਰ ਜੀਵ ਪਿੱਛੇ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਬ੍ਰਹਮ ਐਸਾ ਹੈ ਜੇ ਇੱਕ ਵਾਰ ਬਾਂਹ ਫੜ ਲਏ, ਜੀਵ ਰੂਪ ਇਸਤਰੀ ਦੀ ਬਾਂਹ ਪਕੜ ਲਈ, ਜਦੋਂ ਮਨ ਰੂਪ ਹੱਥ ਪਕੜ ਲਿਆ ਹੈ, ਮੁੜ ਕੇ ਫਿਰ ਉਹ ਜੀਵ ਵਿਛੜਦਾ ਨਹੀਂ, ਨਾ ਹੀ ਉਹ ਵਿਛੜ ਦਿੰਦੇ ਨੇ, ਕਿਉਂਕਿ ਨਾਨਕ ਲੀਨ ਪਇਓ ਗੋਬਿੰਦ ਸੰਗ ਜਿਉਂ ਪਾਣੀ ਸੰਗ ਪਾਣੀ, ਨਾਨਕ ਲੀਨ ਪਇਓ ਗੋਬਿੰਦ ਸਿਉਂ ਜਿਉਂ ਪਾਣੀ ਸੰਗ ਪਾਣੀ। ਜਿਵੇਂ ਪਾਣੀ 'ਚ ਪਾਣੀ ਮਿਲ ਕੇ ਵਿਛੜਦਾ ਨਹੀਂ, ਇਸੇ ਪ੍ਰਕਾਰ ਜਿਹੜੀ ਜੀਵ ਰੂਪ ਇਸਤਰੀ ਪਰਮਾਤਮਾ ਵਿੱਚ ਇੱਕ ਵਾਰ ਮਿਹਨਤ ਕੀਤਿਆਂ ਜੁੜ ਗਈ, ਮਿਲ ਗਈ, ਫੇਰ ਨਹੀਂ ਵਿਛੜਦੀ ਉਹ, ਬਾਕੀ ਚੀਜ਼ਾਂ ਵਿਛੜ ਜਾਂਦੀਆਂ, ਕੋਈ ਵੀ ਹੋਵੇ ਚਾਹੇ ਉਹ। ਬਾਹਰ ਜਾਉਂ ਲੱਖ ਬੇਰੀਆ ਹਰ ਸੱਜਣ ਅਗਮ ਆਗਾਹ। ਜੋ ਹਰੀ ਸੱਜਣ ਪਰਮਾਤਮਾ ਅਗਮ ਖੌਫ ਤੋਂ ਰਹਿਤ ਹੈ, ਅਪਹੁੰਚ ਹੈ, ਅਗਾਹੋ ਤੋਂ ਭਾਵ ਅਗਾਧ ਹੈ, ਸਮੁੰਦਰ ਵਾਂਗੂ ਡੂੰਘਾ ਹੈ, ਅਪਕੜ ਹੈ, ਪਕੜਨ ਤੋਂ ਰਹਿਤ ਹੈ, ਉਹਦੇ ਤੋਂ ਮੈਂ ਲੱਖਾਂ ਵਾਰੀ ਬਲਿਹਾਰ ਬਲਿਹਾਰ ਜਾਵਾਂ। ਉਹ ਐਸਾ ਇੰਨਾ ਵੱਡਾ ਉਹ ਰਾਜਾ ਰੂਪ ਪਰਮਾਤਮਾ ਸਰਵ ਵਿਆਪਕ ਪਰਿਪੂਰਨ ਸਰਮ ਪਈ ਨਾਰਾਇਣ ਨਾਨਕ ਦਰ ਪਈਆ। ਹੁਣ ਗੁਰੂ ਸਾਹਿਬ ਮਹਾਰਾਜ ਕਥਨ ਕਰਦੇ, ਜਿਸ ਵੇਲੇ ਵਾਹਿਗੁਰੂ ਦੇ ਦਰ ਤੇ ਜਾ ਕੇ ਡਿੱਗ ਪਏ, ਉਹਦੀ ਚਰਨੀ ਪੈ ਗਏ, ਤਾਂ ਨਾਰਾਇਣ ਪਰਮੇਸ਼ਰ ਨੂੰ ਸਾਡੀ ਸ਼ਰਮ ਭਾਵ ਲੱਜਾ ਪੈ ਗਈ, ਇਹ ਮੇਰੇ ਦਰ ਤੇ ਡਿੱਗਿਆ ਆ ਕੇ ਇਹਦੀ ਹੁਣ ਜ਼ਰੂਰ ਸਹਾਇਤਾ ਕਰਨੀ ਹੈ। ਤਾਂਹੀਓ ਭਗਤ ਕਬੀਰ ਜੀ ਕਹਿੰਦੇ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰਾ ਮਾਰ। ਮਤਾਂ ਕਿਤੇ ਪੁੱਛ ਲੈ ਹਰ ਵੀ ਇਹ ਕੌਣ ਪਿਆ ਡਿੱਗਿਆ, ਦੇਖੂਗਾ ਹੀ ਨਾ ਜਦੋਂ ਡਿੱਗਾਂਗੇ ਉਹਦੇ ਦਰ ਤੇ, ਉਹਨੂੰ ਪਤਾ ਵੀ ਜੇ ਮੈਂ ਨਾ ਇਹਨੂੰ ਸੰਭਾਲਿਆ ਹੋਰ ਕਿਹਨੇ ਸੰਭਾਲਣਾ, ਜਦ ਇਹ ਸਾਰੇ ਦਰ ਛੱਡ ਕੇ ਮੇਰੇ ਦਰ ਤੇ ਆ ਕੇ ਡਿੱਗ ਪਿਆ। ਹੁਣ ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ। ਸੁਹੰਦਾ ਨੂੰ ਸੱਸੇ ਨੂੰ ਔਂਕੜ ਵੀ ਹੈ ਤੇ ਹੋੜਾ ਵੀ ਹੈ, ਇਹ ਵਿਚਕਾਰਲੀ ਜੀ ਆਵਾਜ਼ ਬੋਲਣੀ ਹੈ। ਕਹਿੰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ, ਪੋਹ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਉਹਨੂੰ ਸਾਰੇ ਜਿੰਨੇ ਨੇ ਸਾਰੇ ਸੁਖ ਉਹ ਸੋਭਦੇ ਨੇ, ਉਹਨੂੰ ਸਾਰੇ ਸੁਖ ਹੀ ਪ੍ਰਾਪਤ ਹੋ ਜਾਂਦੇ ਨੇ, ਉਹ ਸੋਭਨੀਕ ਹੋ ਜਾਂਦਾ ਹੈ ਜਿਹਨੂੰ ਬੇਪਰਵਾਹ ਪਰਮਾਤਮਾ ਬਖਸ਼ ਲੈਂਦਾ। ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ, ਵਾਹਿਗੁਰੂ ਬਖਸ਼ ਲੈਂਦੇ ਨੇ ਜੀਵ ਨੂੰ। ਇਹੀ ਬੇਨਤੀਆਂ ਕਰਨੀਆਂ ਹਮ ਵਾਹਿਗੁਰੂ ਦੇ ਚਰਨਾਂ 'ਚ, ਲੇਖ ਹੈ ਕਤਹਿ ਨਾ ਛੁੱਟੀਐ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੁਨੀਆਂ ਅੰਦਰ ਇਹ ਅੱਖਰ ਆਪਾਂ ਕਿਸੇ ਹੋਰ ਮੂਹਰੇ ਕਹਿ ਨਹੀਂ ਸਕਦੇ, ਲੱਖ ਕਹੀ ਜਾਓ ਜੇ ਅੱਗਿਓਂ ਉਹ ਵੀ ਬਸ਼ਰਮ ਕਹਿ ਦੇਵੇ ਕਿ ਮੈਂ ਬਖਸ਼ ਲਿਆ, ਉਹ ਕੌਣ ਹੁੰਦਾ ਬਖਸ਼ਣ ਵਾਲਾ? ਸਤਿਗੁਰੂ ਬਖਸ਼ਦੇ ਨੇ, ਗੁਰੂ ਗ੍ਰੰਥ ਸਾਹਿਬ ਬਖਸ਼ਦੇ ਨੇ, ਇਹੀ ਅਕਾਲ ਪੁਰਖ ਨਾਰਾਇਣ ਹਰੀ ਨਿਰੰਕਾਰ ਇਹ ਆਪ ਹੀ ਹੈ, ਇਹ ਬਖਸ਼ਦੇ ਨੇ। ਇਹਨਾਂ ਦਾ ਅਧਿਕਾਰ ਹੈ ਕਹਿਣ ਦਾ ਤੈਨੂੰ ਬਖਸ਼ਿਆ। ਹੋਰ ਜੇ ਦੂਜਾ ਮੂੰਹ ਚੋਂ ਕਹੀ ਵੀ ਜਾਊਗਾ ਬਖਸ਼ਿਆ ਬਖਸ਼ਿਆ, ਉਹ ਬਖਸ਼ਿਆ ਨਹੀਂ ਜਾਣਾ, ਉਹ ਤਾਂ ਸਿਰਫ ਆਪਾਂ ਨੂੰ ਦਿਖਾਵਾ ਹੀ ਕਰ ਰਿਹਾ ਤੈਨੂੰ ਬਖਸ਼ ਲਿਆ। ਬਖਸ਼ਣਾ ਇਹਨਾਂ ਨੇ, ਹਾਂ ਬਖਸ਼ਾਉਣ ਵਾਲਾ ਬ੍ਰਹਮ ਗਿਆਨੀ ਕੋਈ ਬਖਸ਼ਾ ਦੇਵੇ ਕਹਿ ਕੇ ਉਹ ਅਲੱਗ ਗੱਲ ਹੈ, ਪਰ ਬਖਸ਼ਣਾ ਇਹਨਾਂ ਨਹੀਂ ਆਪਾਂ ਨੂੰ। ਇਹਨਾਂ ਅੱਗੇ ਬੇਨਤੀ ਕਰੀਏ, ਸਾਨੂੰ ਸਾਡੀਆਂ ਗਲਤੀਆਂ ਦੀ ਮਾਫ਼ੀ ਦੇ ਦਿਓ ਮਹਾਰਾਜ, ਸਾਨੂੰ ਬਖਸ਼ ਲਓ ਸੱਚੇ ਪਾਤਸ਼ਾਹ, ਅਸੀਂ ਭੁੱਲਣਹਾਰ ਹਾਂ ਜੀ। ਜੇ ਰੋਜ਼ ਖੜ ਕੇ ਮਹਾਰਾਜ ਅੱਗੇ ਬੇਨਤੀ ਕਰੀ ਜਾਵੇ ਬਖਸ਼ ਲਓ ਸੱਚੇ ਪਾਤਸ਼ਾਹ ਸਾਨੂੰ, ਅਸੀਂ ਭੁੱਲਣਹਾਰ ਹਾਂ ਜੀ, ਮਹਾਰਾਜ ਬਖਸ਼ ਲੈਂਦੇ ਨੇ, ਫਿਰ ਕਿਰਪਾ ਕਰ ਦਿੰਦੇ ਨੇ।